ਚਾਹਤ ਤਿਨ ਕੋ ਕੀਓ ਪ੍ਰਕਾਸ਼ਾ।
ਉਹਨਾਂ ਸਾਰੇ ਜਗਤ ਦੇ ਖੇਲ ਤਮਾਸ਼ਾ ਨੂੰ ਆਪਣੇ ਗ੍ਰੰਥ ਵਿੱਚ ਅੰਕਿਤ ਕਰਨਾ ਚਾਹੁੰਦਾ ਹਾਂ, ਕਹਿਣਾ ਚਾਹੁੰਦਾ, ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ।
ਜੋ ਜੋ ਜਨਮ ਪੁਰਬ ਲੇ ਹੇਰੇ,
ਜਿਹੜੇ ਜਿਹੜੇ ਜਨਮ ਦੇ ਪੁਰਬਲੇ ਅਵਤਾਰਾਂ ਦੇ ਕਥਾ ਮੈਂ ਦੇਖੇ ਹੈ, ਸੁਣੇ ਹੈ।
ਕਹਿਓ ਸੋ ਪ੍ਰਭ ਪਰਾਕ੍ਰਮ ਤੇਰੇ।
ਹੈ ਮੇਰੇ ਪ੍ਰਭੂ ਜੀ, ਹੇ ਮੇਰੇ ਕਾਲ ਪੁਰਖ ਵਾਹਿਗੁਰੂ, ਤੇਰੀ ਪਰਾਕ੍ਰਮ ਕਿਰਪਾ ਰਹਿਮਤ ਤਾਕਤ ਦੇ ਨਾਲ ਹੀ ਉਹ ਕਥਾ ਨੂੰ ਮੈਂ ਕਹਿ ਸਕਦਾ ਹਾਂ।
ਸਰਬ ਕਾਲ ਹੈ ਪਿਤਾ ਅਪਾਰਾ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ, ਸਰਬ ਕਾਲ ਹੈ ਪਿਤਾ ਅਪਾਰਾ, ਜਿਹੜਾ ਸਾਰਿਆਂ ਦਾ ਕਾਲ ਕਰਨ ਵਾਲਾ ਪਰਮਾਤਮਾ ਹੈ। ਅਪਾਰਾ ਪਾਰਾਵਾਰ ਤੋਂ ਰਹਿਤ ਹੈ, ਉਹ ਸਾਡਾ ਪਿਤਾ ਹੈ। ਵੈਸੇ ਸਾਰੇ ਸ੍ਰਿਸ਼ਟੀ ਨੂੰ ਉਤਪੰਨ ਕਰਨ ਵਾਲਾ ਪਿਤਾ ਪਰਮਾਤਮਾ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜੁਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਧਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ। ਇਹ ਕਬੀਰ ਮਹਾਰਾਜ ਜੀ ਦੀ ਬਾਣੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਇਹੀ ਗੱਲ ਕਹਿੰਦੇ ਹਨ ਕਿ ਸਰਬ ਕਾਲ ਹੈ ਪਿਤਾ ਅਪਾਰਾ, ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਸਾਰਿਆਂ ਦਾ ਕਾਲ ਕਰਨ ਵਾਲਾ ਹੈ, ਉਹੀ ਸਾਰਿਆਂ ਦਾ ਪਿਤਾ ਹੈ, ਉਹੀ ਸਾਡਾ ਪਿਤਾ ਹੈ, ਅਸੀਂ ਉਹਨੂੰ ਪਿਤਾ ਮੰਨਿਆ ਹੈ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸੰਬੋਧਨ ਕਰਦੇ ਹੋਏ ਇਹ ਬਚਨ ਕਹਿ ਰਹੇ ਨੇ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਹੇ ਮੇਰੇ ਮਾਲਕ ਜੀ, ਇੱਕ ਹੀ ਸਾਡੇ ਤੁਸੀਂ ਪਿਤਾ ਹੋ ਔਰ ਇੱਕ ਪਿਤਾ ਦੇ ਅਸੀਂ ਔਲਾਦ ਹਾਂ, ਜਿਵੇਂ ਕਿ ਇੱਕ ਬਾਪ ਦੇ ਕਈ ਬੇਟੇ ਹੁੰਦੇ ਹਨ ਔਰ ਉਹ ਬੇਟਿਆਂ ਦੇ ਵਿੱਚ ਜਦੋਂ ਝਗੜਾ ਵਿਖਾਂਤ ਪੈ ਜਾਂਦਾ ਹੈ ਤਾਂ ਵੱਖੋ ਵੱਖਰਾ ਨਗਰ ਪਿੰਡ ਸ਼ਹਿਰ ਵਸਾਉਂਦੇ ਹਨ ਆਪਣੇ ਆਪਣੇ ਨਾਮ 'ਤੇ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਇਸੇ ਤਰ੍ਹਾਂ ਇਹ ਬ੍ਰਹਿਮੰਡ ਦਾ, ਪੂਰੇ ਦੇਸ਼ ਬ੍ਰਹਿਮੰਡ ਦਾ ਬਾਪ ਏਕ ਹੈ ਔਰ ਅਸੀਂ ਸਾਰੇ ਵਿਭਿੰਨ ਜਾਤੀਆਂ ਦੇ ਭਰਾ ਹਾਂ, ਭਾਵੇਂ ਸਾਡੀ ਵੱਖਰੀ ਵੱਖਰੀ ਪਹਿਚਾਣ ਹੈ, ਪਰ ਏਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਗੁਰੂ ਗੋਬਿੰਦ ਸਿੰਘ ਜੀ ਦੀ ਹਿਸਟਰੀ ਦੇ ਵਿੱਚ ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨਬੋ, ਮਨੁੱਖ ਦੀ ਜਾਤ ਏਕ ਹੈ ਔਰ ਇੱਕ ਹੀ ਜਾਤ ਬਰਾਦਰੀ ਦੇ ਲੋਕ ਹਾਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਜੀ ਇੱਥੇ ਫਰਮਾ ਰਹੇ ਹਨ, ਸਰਬ ਕਾਲ ਹੈ ਪਿਤਾ ਹਮਾਰਾ, ਜਿਹੜਾ ਸਾਰਿਆਂ ਦਾ ਕਾਲ ਕਰਨ ਵਾਲਾ ਪਰਮਾਤਮਾ ਅਕਾਲ ਪੁਰਖ ਹੈ, ਉਹ ਸਾਡਾ ਪਿਤਾ ਹੈ, ਉਹ ਸਾਡਾ ਬਾਪ ਹੈ।
ਦੇਵ ਕਾਲ ਕਾ ਮਾਤ ਹਮਾਰਾ।
ਔਰ ਦੇਵ ਕਾਲ ਕਾ ਮਾਤ ਹਮਾਰਾ, ਜਿਹੜੀ ਪਰਮਾਤਮਾ ਦੀ ਦਿਵਿਆ ਸ਼ਕਤੀ ਹੈ, ਦਿਵਿਆ ਜੋਤ ਹੈ, ਉਹ ਸਾਡੀ ਮਾਤਾ ਹੈ। ਜਿਵੇਂ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਫਰਮਾਇਆ ਹੈ, ਮਾਝ ਰਾਗ ਦਾ ਸ਼ਬਦ ਹੈ, ਗੁਰੂ ਅਰਜਨ ਦੇਵ ਜੀ ਲਿਖਦੇ ਹੈ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪੋ ਕਿਹਾ ਕਾੜਾ ਜੀਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸੇ ਤਰ੍ਹਾਂ ਲਿਖ ਰਹੇ ਆ, ਇਸੇ ਤਰ੍ਹਾਂ ਦਾ ਸਿਧਾਂਤ ਇੱਥੇ ਦੱਸ ਰਹੇ ਆ। ਜਿਨ੍ਹਾਂ ਲੋਕਾਂ ਨੂੰ ਦਸਮ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਨੌਲੇਜ ਨਹੀਂ ਹੈ, ਖੋਜ ਨਹੀਂ ਹੈ, ਜਿਨ੍ਹਾਂ ਨੇ ਸਟੱਡੀ ਨਹੀਂ ਕੀਤੀ ਹੈ, ਜਿਨ੍ਹਾਂ ਨੇ ਅਧਿਐਨ ਨਹੀਂ ਕੀਤਾ ਹੈ, ਪਤਾ ਨਹੀਂ ਉਹਨਾਂ ਦੇ ਦ੍ਰਿਸ਼ਟੀ ਦੇ ਵਿੱਚ ਦਸਮ ਗ੍ਰੰਥ ਕੀ ਚੀਜ਼ ਹੈ, ਬਸ ਉਹ ਇੱਕੋ ਹੀ ਗੱਲ ਲੈ ਕੇ ਬੈਠੇ ਹੋਏ ਹਨ ਕਿ ਅੱਜ ਇਹਦੇ 'ਚ ਚਲਿੱਤਰ ਬੜੇ ਖਰਾਬ ਹੈ। ਚਲਿੱਤਰ ਦਾ ਨਾਮ ਹੈ ਪ੍ਰਕਿਰਿਆ, ਇਨਸਾਨ ਦੀ ਚਾਲ, ਇਨਸਾਨ ਦੇ ਕੈਰੇਕਟਰ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਲੋਕ ਚਲਿੱਤਰ ਦੇ ਨਾਮ 'ਤੇ ਬੜੇ ਡਰਦੇ ਆ। ਆ ਬਚਿੱਤਰ ਨਾਟਕ ਗ੍ਰੰਥ ਦੀ ਕਥਾ ਆਪ ਜੀ ਨੇ ਕਿੰਨੀ ਸੋਹਣੀ ਤਰੀਕੇ ਦੇ ਨਾਲ ਸੁਣੀ ਹੈ। ਦਾਸ ਨੂੰ ਮਤ ਦਿੱਤੀ ਹੈ ਗੁਰੂ ਨੇ ਅਤੇ ਤੁਛ ਦ ਮਤ ਦੇ ਅਨੁਸਾਰ ਦਾਸ ਨੇ ਇਹਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੜੇ ਬੜੇ ਵਿਦਵਾਨ ਬੈਠੇ ਹੈ, ਬੜੇ ਬੜੇ ਕਰਤਾ ਬੈਠੇ ਹੈ, ਬੜੇ ਬੜੇ ਖੋਜੀ ਬੈਠੇ ਹੈ ਔਰ ਇਹਦੀ ਵਿਆਖਿਆ ਬੜੀ ਸੁਚੱਜੀ ਢੰਗ ਨਾਲ ਕਰਦੇ ਨੇ। ਦਾਸ ਨੇ ਅਲਪ ਬੁੱਧੀ ਦੇ ਨਾਲ ਚਾਨਣਾ ਥੋੜ੍ਹਾ ਜਿਹਾ ਆਪ ਜੀ ਦੇ ਸਾਹਮਣੇ ਰੱਖਿਆ ਹੈ ਬਚਿੱਤਰ ਨਾਟਕ ਦੀ ਕਥਾ। ਔਰ ਇਹ ਟੀ ਸੀਰੀਜ਼ ਵਾਲੇ ਕੰਪਨੀ ਨੇ ਇਸ ਕਥਾ ਨੂੰ ਰਿਕਾਰਡ ਕੀਤਾ ਹੈ ਤਾਂ ਕਿ ਅਨਮੋਲ ਖਜ਼ਾਨਾ ਸੰਗਤਾਂ ਤੱਕ ਪਹੁੰਚਾਇਆ ਜਾਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਗੱਲ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ, ਉਹੀ ਗੱਲ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ, ਗੁਰੂ ਨਾਨਕ ਦੇਵ ਜੀ ਦੀ ਗੱਲ, ਗੁਰੂ ਅਰਜਨ ਦੇਵ ਜੀ ਦੀ ਗੱਲ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸਰਬ ਕਾਲ ਹੈ ਪਿਤਾ ਹਮ ਅਪਾਰਾ, ਸਾਰਿਆਂ ਦਾ ਕਾਲ ਕਰਨ ਵਾਲਾ ਜਿਹੜਾ ਹੈ ਪਿਤਾ, ਉਹ ਸਾਡਾ ਹੈ, ਉਹੀ ਪਰਮਾਤਮਾ ਹੈ। ਔਰ ਜਿਹੜੀ ਕਾਲਕਾ ਦਿਵਯ ਜੋਤ ਹੈ, ਅਨੰਤ ਸ਼ਕਤੀ ਹੈ, ਉਹ ਸਾਡੀ ਮਾਤਾ ਹੈ।
ਮਨੁਆ ਗੁਰ ਮੁਰ ਮਨਸਾ ਮਾਈ,
ਔਰ ਮਨੁਆ ਜੋ ਸਾਡੀ ਬੁੱਧੀ ਹੈ, ਮਨੁਆ ਮਨ ਜਿਹੜਾ ਹੈ ਇਹ ਸਾਡਾ ਗੁਰੂ ਹੈ, ਮਨਸਾ ਸੁਬੁੱਧ ਮੇਰੀ ਮਾਈ ਹੈ।
ਜਿਨਾ ਮੋਹ ਕੋ ਸੁਭ ਕਿਰਿਆ ਪੜਾਈ,
ਜਿਸ ਸੁਬੁੱਧ ਨੇ ਸਾਨੂੰ ਚੰਗੀ ਕਿਰਿਆ ਚੰਗੀ ਸਿੱਖਿਆ ਪੜਾਈ ਹੈ।
ਜਬ ਮਨਸਾ ਮਨ ਮਾਇਆ ਵਿਚਾਰੀ,
ਔਰ ਜਦ ਪਰਮਾਤਮਾ ਦੀ ਕਿਰਪਾ ਹੋਈ, ਜਦ ਮਨ ਮੈਂ ਆਪਣੇ ਉੱਤੇ ਸੁਬਧੀ ਦੀ ਕਿਰਪਾ ਵਿਚਾਰੀ ਹੈ।
ਗੁਰ ਮਨੁਆ ਕਹਿ ਕਹਿਓ ਸੁਧਾਰੀ,
ਜਦੋਂ ਮੇਰੀ ਬੁੱਧੀ ਨੇ ਕੋਈ ਗੱਲ ਦੀ ਸੁਧਾਈ ਕੀਤੀ, ਪਕੜ ਕੀਤੀ, ਕਹਿਣ ਦੀ ਕੋਸ਼ਿਸ਼ ਕੀਤੀ, ਮੇਰੇ ਮਨ ਰੂਪੀ ਗੁਰੂ ਨੇ ਮੇਰੀ ਸੁਧਾਰ ਕੀਤੀ ਹੈ।
ਜੇ ਜੇ ਚਰਿਤ ਪੁਰਾਤਨ ਲਹੇ,
ਮੈਂ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ, ਮੈਂ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਦਸਮੇਸ਼ ਗੁਰੂ ਦੇ ਗ੍ਰੰਥ ਦੇ ਵਿੱਚ ਮਹਾਰਾਜ ਜੀ ਇਹ ਕਹਿਣਾ ਚਾਹੁੰਦੇ ਹਨ, ਜੇ ਜੇ ਚਰਿਤ ਪੁਰਾਤਨ ਲਹੇ, ਜਿਹੜੇ ਜਿਹੜੇ ਚਰਿੱਤਰ ਪੁਰਾਤਨ ਪੁਰਾਣੇ ਪੌਰਾਣਿਕ ਗ੍ਰੰਥਾਂ ਦੇ ਵਿੱਚ ਅਸਾਂ ਨੇ ਦੇਖੇ ਹਨ, 404 ਚਰਿੱਤਰ, 405 ਚਰਿੱਤਰ ਗੁਰੂ ਗੋਬਿੰਦ ਸਿੰਘ ਨੇ ਲਿਖੇ ਹਨ, ਔਰ ਇਹੀ ਗੱਲ ਆਪ ਜੀ ਇੱਥੇ ਲਿਖਦੇ ਹਨ, ਜੇ ਜੇ ਚਰਿਤ ਪੁਰਾਤਨ ਲਹੇ। ਔਰ ਚਰਿੱਤਰ ਕਥਾ, ਇੱਕ ਤਾਂ ਕਈ ਆਰਟਿਸਟ ਹੁੰਦੇ ਨੇ ਕਿ ਉਹ ਦੀਵਾਲ ਦੇ ਵਿੱਚ, ਪੇਜ ਦੇ ਵਿੱਚ, ਕਿਤਾਬ ਦੇ ਵਿੱਚ, ਪੁਸਤਕ ਦੇ ਵਿੱਚ ਕਥਾ ਨੂੰ ਚਰਿੱਤਰ ਕਰਕੇ ਲਿਖਦੇ ਆ, ਚਿੱਤਰਕਾਰੀ ਦੇ ਨਾਲ ਕਥਾ ਵਰਣਨ ਕਰਦੇ ਆ। ਪੁਰਾਣੇ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦੇ ਰਾਜ ਮਿਸਤਰੀ ਹੋਇਆ ਕਰਦੇ ਸਨ, ਜੋ ਰਾਜੇ ਮਹਾਰਾਜਿਆਂ ਦੇ ਡਿਊੜੀ 'ਤੇ, ਰਾਜ ਮਹਿਲ 'ਤੇ, ਸ਼ੀਸ ਮਹਿਲ 'ਤੇ ਇਸ ਤਰ੍ਹਾਂ ਦੀਆਂ ਚਿੱਤਰਕਾਰੀਆਂ ਕਰਕੇ ਦਿਖਾਉਂਦੇ ਸਨ, ਜਿਸ ਕਰਕੇ ਸਿਆਣੇ ਸੂਝਵਾਨ ਲੋਕ ਉਸ ਚਿੱਤਰਾਂ ਨੂੰ ਦੇਖ ਕਰਕੇ ਹੀ ਪੜ੍ਹ ਲੈਂਦੇ ਸਨ ਵੀ ਕਥਾ ਕੀ ਲਿਖੀ ਹੋਈ ਹੈ। ਔਰ ਕੁਝ ਐਸੇ ਕਵੀ ਹੁੰਦੇ ਨੇ, ਕੁਝ ਐਸੇ ਰਾਈਟਰ ਹੁੰਦੇ ਨੇ, ਕੁਝ ਐਸੇ ਸੰਪਾਦਕ ਹੁੰਦੇ ਨੇ, ਕੁਝ ਐਸੇ ਐਡੀਟਰ ਹੁੰਦੇ ਨੇ ਜਿਹੜੇ ਕਿ ਕਥਾ ਲਿਖਦੇ ਆ ਗ੍ਰੰਥਾਂ ਦੇ ਵਿੱਚ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਵੀਆਂ ਦੇ ਵਿੱਚ ਇੱਕ ਮਹਾਨ ਕਵੀ, ਕਵੀ ਰਾਜ ਸ਼੍ਰੋਮਣੀ ਕਵੀ, ਔਰ ਸੈਨਿਕਾਂ ਦੇ ਵਿੱਚ ਇੱਕ ਮਹਾਨ ਯੋਧੇ, ਦਲੇਰ ਸੂਰਮਾ ਬਚਿੱਤਰ ਨਾਟਕ ਦੇ ਗ੍ਰੰਥ ਦੇ ਕਰਤਾ ਕਲਗੀਧਰ ਜੀ ਮਹਾਰਾਜ ਇਹ ਗੱਲ ਕਹਿੰਦੇ ਆ ਕਿ ਇਹ ਮੇਰੇ ਸਿੱਖੋ, ਇਹ ਮੇਰੇ ਸੇਵਕੋ, ਜਨਤਾ ਸਿੱਖ ਜਨਤਾ, ਮੈਂ ਇਸ ਗ੍ਰੰਥ ਦੇ ਵਿੱਚ ਪੁਰਾਤਨ ਚਰਿੱਤਰਾਂ ਦੇ ਕਥਾ ਨੂੰ ਵੀ ਕਹਾਂਗਾ ਜੋ ਮੈਂ ਤੁਹਾਨੂੰ ਸੁਣਾਵਾਂਗਾ।
ਤੇ ਅਬ ਚਹੀਆ ਹੈ ਕਹੇ,
ਮੈਂ ਸੋਚਿਆ ਵੀ ਉਹ ਕਥਾ, ਪੁਰਾਤਨ ਚਰਿੱਤਰਾਂ ਦੀ ਕਥਾ ਤੁਹਾਨੂੰ ਕਹਿ ਦੇਵਾਂ ਤਾਂ ਕਿ ਤੁਹਾਨੂੰ ਕੋਈ ਅਕਲ ਆਵੇ। ਆਦਮੀ ਉਦੋਂ ਫਸ ਜਾਂਦਾ ਹੈ ਜਦੋਂ ਆਦਮੀ ਨੂੰ ਅਗਲੇ ਦੀ ਚਾਲ ਨਾ ਪਤਾ ਹੋਵੇ, ਅਗਲੇ ਦਾ ਦਾਬ ਨਾ ਪਤਾ ਹੋਵੇ, ਅਗਲੇ ਦੀ ਨੀਤ ਨਾ ਪਤਾ ਹੋਵੇ, ਉਦੋਂ ਆਦਮੀ ਮਾਰ ਖਾ ਜਾਂਦਾ ਹੈ। ਜਦੋਂ ਅਗਲੇ ਬੈਰੀ ਦੇ ਨੀਤ ਦਾ ਪਤਾ ਲੱਗ ਜਾਏ, ਭੇਦ ਪਾ ਲਵੇ, ਤਾਂ ਆਦਮੀ ਕਦੇ ਮਾਰ ਨਹੀਂ ਖਾਂਦਾ। ਸੋ ਮੇਰੇ ਪਿਆਰਿਓ, ਗੁਰੂ ਦੇ ਸਵਾਰਿਓ, ਇਹ ਗੱਲ ਨੂੰ ਤੁਸੀਂ ਗਹਿਰਾਈ ਤੱਕ ਸੁਣੋ, ਪੜ੍ਹੋ, ਵਿਚਾਰ ਕਰੋ। ਜਿਹੜੇ ਚਰਿੱਤਰ ਦੇ ਵਿੱਚ ਇਸਤਰੀਆਂ ਦੇ ਚਰਿੱਤਰ ਦੱਸੇ ਨੇ, ਪੁਰਸ਼ਾਂ ਦੇ ਚਰਿੱਤਰ ਦੱਸੇ ਨੇ, ਜੇ ਕਿਤੇ ਤੁਸੀਂ ਉਹਨੂੰ ਪੜ੍ਹ ਲਓ ਤਾਂ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ, ਆਪਣੇ ਆਪ ਨੂੰ ਰੋਕ ਸਕਦੇ ਹੋ, ਆਪਣੇ ਆਪ ਨੂੰ ਤੰਦਰੁਸਤ ਕਰ ਸਕਦੇ ਹੋ, ਵਰਨਾ ਏਡਸ ਦੀ ਬਿਮਾਰੀ ਨਾਲ ਖਤਮ ਹੋ ਜਾਓਗੇ, ਵਰਨਾ ਕੈਂਸਰ ਦੀ ਬਿਮਾਰੀ ਦੇ ਨਾਲ ਖਤਮ ਹੋ ਜਾਓਗੇ, ਵਰਨਾ ਹੋਰ ਕਈ ਤਰ੍ਹਾਂ ਦੀਆਂ ਭੈੜੀਆਂ ਬਿਮਾਰੀਆਂ ਨੇ, ਉਹਦੇ ਤੁਸੀਂ ਸ਼ਿਕਾਰ ਹੋ ਜਾਓਗੇ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਬਚਿੱਤਰ ਨਾਟਕ ਦੇ ਵਿੱਚ ਪੰਕਤੀ ਲਿਖੀ ਹੈ, ਤੁੱਕ ਲਿਖੀ ਹੈ, ਇਹ ਸੈਂਟੈਂਸ ਲਿਖਿਆ ਹੈ, ਇਹ ਜੋ ਪੌੜੀ ਲਿਖੀ ਹੈ ਕਿ ਮੈਂ ਮੈਂ ਪਰਮਾਤਮਾ ਦੀ ਕਥਾ ਲਿਖਦਾ ਹਾਂ ਔਰ ਜੇ ਜੇ ਚਰਿਤ ਪੁਰਾਤਨ ਲਹੇ ਔਰ ਜਿਹੜੇ ਜਿਹੜੇ ਪੁਰਾਤਨ ਚਰਿੱਤਰਾਂ ਨੂੰ ਮੈਂ ਦੇਖੇ ਹੈ ਸੁਣੇ ਆ ਪਰਖੇ ਹੈ ਹੱਡ ਬੀਤੀ ਗੱਲ ਹੈ ਜਗ ਬੀਤੀ ਗੱਲ ਹੈ ਤੇ ਅਬ ਚਹੀਅਤ ਹੈ ਕਹੇ ਮੈਂ ਉਹ ਸਾਰੀ ਕਥਾ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿਣਾ ਚਾਹੁੰਦਾ ਹਾਂ।
ਸਰਬ ਕਾਲ ਕਰੁਣਾ ਤਬ ਭਰੇ,
ਪਰ ਮੈਂ ਕਥਾ ਲਿਖਣ ਤੋਂ ਕਥਾ ਬਾਚਣ ਤੋਂ ਪਹਿਲਾਂ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਮੰਗਦਾ ਹਾਂ, ਚਾਹੁੰਦਾ ਹਾਂ। ਹੇ ਪਰਮਾਤਮਾ, ਮੈਨੂੰ ਹਰ ਥਾਂ 'ਤੇ ਹਰ ਖੇਤਰ 'ਤੇ ਸਹਾਇਤਾ ਕਰੀ, ਕਿਰਪਾ ਕਰੀ, ਤਾਂ ਕਿ ਮੈਂ ਜੋ ਕੋਈ ਗੱਲ ਕਹਾਂ, ਕੋਈ ਗੱਲ ਲਿਖਾਂ, ਕੋਈ ਕਾਵਿ ਬਣਾਵਾਂ, ਉਹਦੇ ਵਿੱਚ ਕੋਈ ਅਧੂਰਾਪਨ ਨਾ ਰਹੇ। ਇਸ ਕਰਕੇ ਮੈਂ ਹਰ ਖੇਤਰ 'ਤੇ ਤੁਹਾਡੀ ਕਿਰਪਾ ਚਾਹੁੰਦਾ ਹਾਂ, ਮੇਰੇ ਮਾਲਕ, ਮੇਰੇ ਪਰਮਾਤਮਾ ਜੀ।
ਸੇਵਕ ਜਾਨ ਦਇਆ ਰਸ ਢਰੇ,
ਆਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਇਹ ਗੱਲ ਕਹਿੰਦੇ ਆ ਕਿ ਪਰਮਾਤਮਾ ਤੁਸੀਂ ਐਸਾ ਨਾ ਕਹਿਣਾ, ਨਹੀਂ ਸੋਚਣਾ ਕਿ ਪਤਾ ਨਹੀਂ ਇਹ ਬੰਦਾ ਕਿਉਂ ਮੇਰੇ ਕੋਲ ਵਾਰ ਵਾਰ ਕਿਰਪਾ ਮੰਗਦਾ ਹੈ। ਮੈਂ ਤਾਂ ਤੁਹਾਡਾ ਚਰਨਾਂ ਦਾ ਦਾਸ ਹਾਂ ਔਰ ਦਾਸ ਦੇ 'ਤੇ ਜਦ ਤੱਕ ਬਖਸ਼ਿਸ਼ ਨਹੀਂ ਹੁੰਦੀ, ਜਦ ਤੱਕ ਦਾਸ ਖੁਸ਼ ਨਹੀਂ ਹੁੰਦਾ, ਮੈਂ ਤੁਹਾਡਾ ਚਰਨਾਂ ਦਾ ਸੇਵਕ ਹਾਂ, ਮੈਂ ਤੁਹਾਡਾ ਚਰਨਾਂ ਦਾ ਦਾਸ ਹਾਂ। ਇਸ ਕਰਕੇ ਮੇਰੇ 'ਤੇ ਦਾਸ ਜਾਣ ਕੇ ਕਿਰਪਾ ਰਸ ਦੇ ਨਾਲ ਢਲ ਜਾਓ, ਪਿਘਲ ਜਾਓ।
ਜੋ ਜੋ ਜਨਮਾ ਪੁਰਬ ਲੋ ਪਾਇਓ,
ਜਿਹੜੇ ਜਿਹੜੇ ਅਵਤਾਰਾਂ ਦਾ ਜਨਮ ਪਹਿਲਾਂ ਹੋਇਆ ਉਹ ਕਥਾ ਪਹਿਲਾਂ ਲਿਖਾਂਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 24 ਅਵਤਾਰਾਂ ਦੀ ਕਥਾ ਲਿਖੀ ਹੈ। ਪੁਰਾਣਾਂ ਦੇ ਵਿੱਚ 18 ਜਿਹੜੇ ਪੁਰਾਣ ਹਨ ਸਾਡੇ ਭਾਰਤ ਦੇ ਰਿਸ਼ੀਆਂ ਨੇ ਉਹਨੂੰ ਅੰਕਿਤ ਕੀਤਾ ਹੈ। ਵੇਦ ਵਿਆਸ ਜੀ ਨੇ, ਵਸ਼ਿਸ਼ਠ ਜੀ ਨੇ ਲਿਖਿਆ ਹੈ। ਉਹ 18 ਪੁਰਾਣ ਦੇ ਵਿੱਚ ਅਵਤਾਰਾਂ ਦੀਆਂ ਕਥਾ ਆਈਆਂ ਨੇ, ਜਿਵੇਂ ਕਿ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ, ਸਤ ਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, ਤਿੰਨ ਯੁਗ ਤੀਨੋ ਦਿੜੇ ਕਲ ਕੇਵਲ ਨਾਮ ਆਧਾਰ। ਇਹ ਯੁਗਾਂ ਦਾ ਸੰਵਿਧਾਨ ਦੱਸਿਆ ਕਿ ਸਤ ਯੁਗ ਦੇ ਵਿੱਚ ਕੀ ਸੰਵਿਧਾਨ ਸੀ, ਕੀ ਕਾਨੂੰਨ ਸੀ, ਕਿਆ ਧਰਮ ਸੀ। ਸਤਯੁਗ ਦੇ ਵਿੱਚ ਸੱਤ ਸੀ, ਸੱਤ ਯੁਗ ਸੱਤ ਤੇਤਾ ਜਗੀ, ਔਰ ਤ੍ਰੇਤਾ ਯੁਗ ਦੇ ਵਿੱਚ ਕੀ ਸੀਗਾ, ਜਗ। ਤ੍ਰੇਤਾ ਜਗੀ ਦੁਆਪਰ ਪੂਜਾ, ਅਤੇ ਦੁਆਪਰ ਯੁਗ ਦੇ ਵਿੱਚ ਕੀ ਸੰਵਿਧਾਨ ਸੀ, ਕਿਆ ਧਰਮ ਸੀ, ਕਿਆ ਰੂਲ ਸਨ, ਕਿਆ ਕਾਨੂੰਨ ਸਨ। ਦੁਆਪਰ ਪੂਜਾ ਚਾਰ, ਲੋਕ ਦੁਆਪਰ ਯੁਗ ਦੀ ਪੂਜਾ ਕਰਦੇ ਸਨ। ਤਿੰਨ ਯੁਗ ਤਿੰਨੋ ਦਿੜੇ, ਤਿੰਨਾਂ ਯੁਗਾਂ ਦੇ ਵਿੱਚ ਤਿੰਨ ਕਰਮ ਦ੍ਰਿੜ ਕਰਵਾਏ ਗਏ, ਅਤੇ ਕਲ ਕੇਵਲ ਨਾਮ ਆਧਾਰ। ਅਬ ਕਲੂ ਆਇਓ ਰੇ ਏਕ ਨਾਮ ਬੋਬੋ ਬੋਬੋ, ਆਨ ਰੁੱਤ ਨਾਹੀਂ ਨਾਹੀਂ ਮਤ ਪਰਮ ਪੂਲੋ ਪੂਲੋ। ਇਹ ਕਲਯੁਗ ਦੇ ਵਿੱਚ ਕੇਵਲ ਨਾਮ ਦਾ ਸਹਾਰਾ, ਪਰਮਾਤਮਾ ਦੇ ਨਾਮ ਦਾ ਸਹਾਰਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਜੇ ਜੇ ਜਨਮ ਪੂਰਬਲੇ ਭਇਓ, ਜਿਹੜੇ ਪੂਰਬਲੇ ਯੁਗਾਂ ਦੇ ਵਿੱਚ ਉਸ ਪਰਮਾਤਮਾ ਵਿਸ਼ਨੂੰ ਨੇ ਅਵਤਾਰ ਧਾਰਨ ਕੀਤਾ, ਵਾ ਅਕਾਲ ਪੁਰਖ ਦੇ ਹੁਕਮ ਅਨੁਸਾਰ ਵਿਸ਼ਨੂੰ ਨੇ ਅਵਤਾਰ ਧਾਰਨ ਕੀਤੇ, ਉਹਨਾਂ ਪੂਰਬਲੇ ਅਵਤਾਰਾਂ ਦੀਆਂ ਕਥਾਵਾਂ ਮੈਂ ਅੰਕਿਤ ਕਰਾਂਗਾ ਇਸ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ।
ਸੋ ਸੋ ਸਭ ਸਿਮਰਨ ਕਰ ਦਇਓ,
ਉਹ ਸਾਰੀਆਂ ਕਥਾ ਸਿਮਰਨ ਯਾਦ ਦੇ ਨਾਲ, ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਇਸ ਗ੍ਰੰਥ ਵਿੱਚ ਸਿਮਰਨ ਕਰਕੇ, ਯਾਦ ਕਰਕੇ, ਚੇਤੇ ਦੇ ਨਾਲ ਲਿਖ ਦਿੱਤਾ ਹੈ ਔਰ ਲਿਖ ਦੇਵਾਂਗਾ।
ਮੋ ਕੋ ਇਤਿ ਹੁਤੀ ਕਾਹੇ ਸੁਧੰ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ, ਬੜੇ ਬੀਰਸ ਦੇ ਮਾਲਕ ਨੇ ਸਾਧ ਸੰਗਤ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਨੇ ਮੈਨੂੰ ਇਤਨੀ ਸੁਧ ਨਹੀਂ ਸੀ, ਮੇਰਾ ਇਤਨਾ ਵਿਸ਼ਾਲ ਗਿਆਨ ਨਹੀਂ ਸੀ, ਮੈਂ ਐਸਾ ਨਹੀਂ ਜਾਣਦਾ ਸੀ ਕਿ ਪੂਰਬਲੇ ਜਨਮ ਦੇ ਵਿੱਚ, ਪੂਰਬਲੇ ਯੁੱਗਾਂ ਦੇ ਵਿੱਚ ਪਰਮਾਤਮਾ ਨੇ ਅਵਤਾਰ ਲਿਆ, ਪਰ ਉਸ ਅਕਾਲ ਪੁਰਖ ਨੇ ਮੇਰੇ 'ਤੇ ਕਿਰਪਾ ਕੀਤੀ ਤਾਂ ਕਿ ਮੇਰੇ ਅੰਦਰ ਸਦਬੁੱਧੀ ਦਿੱਤੀ, ਜਿਸ ਕਰਕੇ ਮੈਂ ਪੂਰਬਲੇ ਪਰਮਾਤਮਾ ਦੇ ਅਵਤਾਰ ਦੀਆਂ ਕਥਾਵਾਂ ਲਿਖੀਆਂ ਨੇ। ਜੈਸਾ ਕਿ ਕ੍ਰਿਸ਼ਨਾ ਅਵਤਾਰਾਂ ਦੀ ਕਥਾ ਗੁਰੂ ਗੋਬਿੰਦ ਸਿੰਘ ਨੇ ਲਿਖੀ ਹੈ, ਜੈਸੇ ਕਿ ਰਾਮਾ ਅਵਤਾਰ ਦੀ ਕਥਾ ਲਿਖੀ ਹੈ, ਜੈਸੇ ਕਿ ਨਰਸਿੰਘਾ ਅਵਤਾਰ ਦੀ ਕਥਾ ਲਿਖੀ ਹੈ, ਜੈਸੇ ਕਿ ਦੱਤਾਤ੍ਰੇਅ ਦੀ ਕਥਾ ਲਿਖੀ ਹੈ, ਦੱਤਾਤ੍ਰੇਅ ਮਹਾਰਾਜ ਭਗਵਾਨ ਦੀ ਕਥਾ ਲਿਖੀ ਹੈ, ਔਰ ਇਸ ਤਰ੍ਹਾਂ ਅਰਜਨ ਦੀ ਅਵਤਾਰ ਕਥਾ ਲਿਖੀ ਹੈ, ਬਹੁਤ ਸਾਰੇ ਅਵਤਾਰਾਂ ਦੀਆਂ ਕਥਾ ਟੋਟਲ ਹਿਸਾਬ ਲਾਓ ਤਾਂ 24 ਅਵਤਾਰਾਂ ਦੀਆਂ ਕਥਾਵਾਂ ਲਿਖੀਆਂ ਹੋਈਆਂ ਨੇ। ਅਤੇ ਮਹਾਰਾਜ ਜੀ ਕਹਿੰਦੇ ਨੇ ਮੇਰੇ ਅੰਦਰ ਇੰਨੀ ਸੂਝ ਨਹੀਂ ਸੀ, ਮੇਰੇ ਅੰਦਰ ਇਤਨੀ ਸਿਆਣਪ ਨਹੀਂ ਸੀ, ਇਹ ਸਭ ਪਰਮਾਤਮਾ ਦੀ ਕਿਰਪਾ ਹੈ, ਇਹ ਮੇਰੇ ਮਾਲਕ ਦੀ ਕਿਰਪਾ ਹੈ। ਅੱਜ ਦਾ ਵਿਦਵਾਨ, ਸਮੇਂ ਦਾ ਵਿਦਵਾਨ, ਸਮੇਂ ਦਾ ਖੋਜੀ, ਜੇ ਕੋਈ ਰਾਈਟਰ ਕੋਈ ਕਿਤਾਬ ਲਿਖਦਾ ਹੈ ਤਾਂ ਕਹਿੰਦਾ ਮੇਰੀ ਇਹ ਸਿਆਣਪ ਹੈ, ਮੇਰੀ ਇਹ ਅਕਲ ਹੈ, ਮੈਂ ਇਤਨੀ ਗੱਲ ਅੱਛੀ ਤਰ੍ਹਾਂ ਲਿਖੀ ਹੈ। ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੇ ਅੰਦਰ ਇਤਨੀ ਸੂਝ ਨਹੀਂ ਅਤੇ ਮੈਂ ਕਥਾ ਲਿਖ ਸਕਾਂ। ਮੈਨੂੰ ਤਾਂ ਪਰਮਾਤਮਾ ਨੇ ਕਿਰਪਾ ਕੀਤੀ ਹੈ ਕਿ ਹੇ ਮੇਰੇ ਮਾਲਕ ਜੀ, ਮੋਕੋ ਇਤੀ ਹੁਤੀ ਕਹੋ ਸੁਧੰਗ, ਮੈਨੂੰ ਇੰਨੀ ਹੋਸ਼ ਸੀ ਜੋ ਮੈਂ ਉਹ ਪੂਰਵਲੇ ਜਨਮ ਦੇ ਅਵਤਾਰਾਂ ਦੀਆਂ ਕਥਾ ਲਿਖ ਸਕਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੋ ਸਤਿਯੁਗ ਦੇ ਵਿੱਚ ਨਰਸਿੰਘਾਂ ਦੀ ਅਵਤਾਰ 52 ਅਵਤਾਰ ਦੀ ਕਥਾ ਲਿਖੀ ਹੈ, ਜੈਸੇ ਕਿ ਭੱਠਾਂ ਦੇ ਸਵੱਈਏ ਵਿੱਚ ਆਉਂਦਾ ਹੈ, ਸਤਿਯੁਗ ਤੈ ਮਾਣਿਓ ਛਲਿਓ ਬਲ 52 ਪਾਇਓ, ਤ੍ਰਿਤੇ ਤੈ ਮਾਣਿਓ ਰਾਮ ਰਘਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨਿਕ ਰਾਜ ਅਭੈ ਭਗਤੇ ਤੇ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਇਹ ਪੁਰਵਲੇ ਜਨਮਾਂ ਦੇ ਅਵਤਾਰਾਂ ਦੀਆਂ ਕਥਾਵਾਂ। ਅਕਲ ਤਾਂ ਸਾਡੀ ਹੈ ਨਹੀਂ ਕਿ ਅਸੀਂ ਦਸਮ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕਰਕੇ ਕੁਝ ਉਹਦੇ ਵਿੱਚ ਸਾਰ ਲੈ ਸਕੀਏ, ਕੋਈ ਉਹਦੇ ਵਿੱਚ ਸਿਧਾਂਤ ਲੈ ਸਕੀਏ, ਕੋਈ ਉਹਦੇ ਵਿੱਚ ਗਿਆਨ ਲੈ ਸਕੀਏ, ਪਰ ਅਸੀਂ ਦਸਮ ਗ੍ਰੰਥ ਨੂੰ ਪੜ੍ਹਨ ਦੀ ਸਮਰੱਥਾ ਰੱਖਦੇ ਨਹੀਂ ਅਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਦਸਮ ਗ੍ਰੰਥ ਨਹੀਂ ਪੜ੍ਹਨਾ ਚਾਹੀਦਾ ਜੀ। ਦਸਮ ਗ੍ਰੰਥ ਦੇ ਵਿੱਚ ਕਵੀਆਂ ਦੀ ਬਾਣੀ ਹੈ ਜੀ, ਦਸਮ ਗ੍ਰੰਥ ਦੇ ਵਿੱਚ ਇਸਤਰੀਆਂ ਦੇ ਚਰਿੱਤਰ ਹਨ ਜੀ। ਉਹ ਭਲੇ ਮਾਨਸੇ ਤੁਹਾਡੇ ਜੀਵਨ ਦੇ ਵਿੱਚ ਚੰਗੇ ਮਾੜੇ ਚਰਿੱਤਰ ਨਹੀਂ ਹਨ? ਹੈ ਕਿ ਨਹੀਂ? ਤੁਸੀਂ ਵੀ ਕਰਦੇ ਹੋ? ਜੇ ਤੁਹਾਨੂੰ ਉਹ ਚਰਿੱਤਰ ਦੇ ਵਿੱਚ ਕੋਈ ਚੰਗੀ ਸਿੱਖਿਆ ਮਿਲਦੀ ਹੈ, ਤੁਹਾਡੀ ਅਕਲ ਟਿਕਾਣੇ ਆਉਂਦੀ ਹੈ, ਤੁਹਾਡਾ ਸੁਧਾਰ ਹੁੰਦਾ ਹੈ, ਤਾਂ ਤੁਹਾਡੇ ਵਾਸਤੇ ਕੀ ਬੁਰਾਈ ਹੈ? ਅਜੀ ਇਸ ਤਰ੍ਹਾਂ ਦੇ ਅੰਗਾਂ ਦੇ ਵਰਣਨ ਕੀਤੇ ਹੈ, ਜੇ ਭਾਈ ਮੈਨ ਹੈ, ਆਦਮੀ ਹੈ, ਜੇ ਵੁਮੈਨ ਹੈ, ਇਸਤਰੀ ਹੈ, ਤਾਂ ਉਹਦੇ ਅੰਗ ਤਾਂ ਹੋਣੇ ਹੀ ਹੈ, ਉਹਦੇ ਸਰੀਰ ਦਾ ਚਿੰਤੇ ਹੋਣਾ ਹੀ ਹੈ, ਉਹ ਤੁਸੀਂ ਸਾਹਮਣੇ ਦੇਖਦੇ ਹੀ ਹੋ। ਅਤੇ ਜੇ ਉਹਨਾਂ ਦਾ ਵਰਣਨ ਚਰਿੱਤਰਾਂ ਵਿੱਚ ਕੀਤਾ ਗਿਆ ਤਾਂ ਕੀ ਬੁਰਾਈ ਹੈ? ਡਾਕਟਰ ਦੀ ਪੜ੍ਹਾਈ ਜਦੋਂ ਕੀਤੀ ਜਾਂਦੀ ਹੈ, ਡਾਕਟਰ ਲੋਕ ਜਦੋਂ ਪੜ੍ਹਦੇ ਆ, ਸਰੀਰ ਦੇ ਸਾਰੀ ਟ੍ਰੀਟਮੈਂਟ ਕਰਦੇ ਆ, ਇੱਕ ਇੱਕ ਅੱਖਰ ਪੜ੍ਹਦੇ ਆ, ਆ ਬੋਡੀ ਦਾ ਇੱਕ ਇੱਕ ਪੁਰਜਾ ਪੜ੍ਹਦੇ ਆ, ਉਹਦੇ ਵਿੱਚ ਜਿਹੜੇ ਸਟੂਡੈਂਟ ਹੁੰਦੇ ਹਨ, ਉਹਦੇ 'ਚ ਸਟੂਡੈਂਟ ਵਿਦਿਆਰਥੀ ਵੀ ਹੁੰਦੇ ਨੇ, ਵਿਦਿਆਰਥੀਆਂ ਵੀ ਹੁੰਦੀਆਂ ਨੇ, ਅਤੇ ਉਹ ਸਾਰੇ ਪੜ੍ਹਦੇ ਆ। ਇਸੇ ਤਰ੍ਹਾਂ ਪਿਆਰੇ ਹੋ, ਜੇ ਮਾਂ ਬਾਪ ਭੈਣ ਭਾਈ ਸਾਰੇ ਬੈਠੇ ਹੋ, ਉੱਥੇ ਕਥਾ ਕਰੀ ਜਾਵੇ, ਇਹ ਬਾਣੀ ਪੜ੍ਹੀ ਜਾਏ, ਤਾਂ ਜੇ ਬੁਰਾਈ ਕੋਈ ਹੈ, ਜਿਸ ਆਦਮੀ ਦਾ ਮਨ ਭੈੜਾ ਹੁੰਦਾ ਹੈ ਤਾਂ ਉਹ ਬੁਰੇ ਗੱਲ ਵੱਲ ਉਹਦਾ ਮਨ ਬਦੋ ਬਦੀ ਚਲਾ ਜਾਂਦਾ ਹੈ, ਜਿਹੜਾ ਆਦਮੀ ਸ਼ੁੱਧ ਹੁੰਦਾ ਹੈ ਉਹ ਬੁਰੇ ਗੱਲ 'ਤੇ ਵੀ ਚੰਗੀ ਗੱਲ ਲੈ ਲੈਂਦਾ ਹੈ। ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਕਹਿ ਰਹੇ ਆ ਕਿ ਜੇ ਜੇ ਜਨਮ ਪੁਰਵਲੇ ਭਇਓ, ਕਿ ਜਿਹੜੇ ਜਿਹੜੇ ਪਰਮਾਤਮਾ ਦੇ ਅਵਤਾਰਾਂ ਦੇ ਪੁਰਵਲੇ ਜਨਮ 'ਚ ਹੋਇਆ ਹੈ, ਸੋ ਸਭ ਸਿਮਰਨ ਕਰਦੇ ਹੋ, ਉਹ ਮੇਰੇ ਮਾਲਕ ਪਰਮਾਤਮਾ ਨੇ ਸਾਰੀਆਂ ਕਥਾ ਮੈਨੂੰ ਯਾਦ ਕਰਾਈਆਂ ਨੇ, ਮੋਕੋ ਇਤੀ ਹੁਤੀ ਕਹੋ ਸੁਧੰਗ, ਮੈਨੂੰ ਇੰਨੀ ਹੋਸ਼ ਨਹੀਂ ਸੀ, ਮੇਰੇ ਅੰਦਰ ਇਤਨੀ ਸ਼ਮਤਾ ਨਹੀਂ ਸੀ ਜੋ ਮੈਂ ਪੁਰਵਲੇ ਜਨਮ ਦੇ ਕਥਾ ਅਵਤਾਰਾਂ ਦੀ ਲਿਖ ਸਕਦਾ।
ਜਸ ਪ੍ਰਭ ਦਈ ਕਿਰਪਾ ਕਰ ਬੁਧੰਗ,
ਜਿਸ ਤਰ੍ਹਾਂ ਉਸ ਮੇਰੇ ਮਾਲਕ ਨੇ ਮੇਰੇ ਅੰਦਰ ਚੰਗੀ ਬੁੱਧ ਦਿੱਤੀ ਹੈ।
ਸਰਬ ਕਾਲ ਤਵ ਭਏ ਦਿਆਲਾ,
ਉਸ ਅਕਾਲ ਪੁਰਖ ਨੇ ਹਰ ਵੇਲੇ ਮੇਰੇ ਤੇ ਦਇਆ ਕੀਤੀ।
ਲੋਹ ਰਛ ਹਮਸੋ ਸਭ ਕਾਲਾ,
ਜਿਸ ਕਰਕੇ ਉਹ ਲੋਹ ਪ੍ਰਕਾਸ਼ ਨੂੰ ਵਾਹਿਗੁਰੂ ਨੇ ਹਰ ਸਮੇਂ ਸਾਡੀ ਰਕਸ਼ਾ ਕੀਤੀ ਹੈ।
ਸਰਬ ਕਾਲ ਰੱਛਾ ਸਭ ਕਾਲਾ,
ਸਰਬ ਕਾਲ ਵਾਹਿਗੁਰੂ ਜੀ ਦੀ ਮੈਨੂੰ ਸਭ ਸਮਿਆਂ ਵਿੱਚ ਰਕਸ਼ਾ ਹੋਈ, ਰੱਖਿਆ ਪ੍ਰਾਪਤ ਹੋਈ ਹੈ। ਉਹ ਪਰਮਾਤਮਾ ਨੇ ਹਰ ਵੇਲੇ ਹਰ ਥਾਂ 'ਤੇ ਮੇਰੀ ਰਕਸ਼ਾ ਕੀਤੀ ਹੈ, ਜਿਸ ਕਰਕੇ ਮੈਂ ਕਥਾ ਲਿਖਣ ਵੇਲੇ ਵੀ ਨਿਧੜਕ ਹੋ ਕੇ ਕਥਾ ਲਿਖੀ ਹੈ, ਜਦੋਂ ਮੈਂ ਤਲਵਾਰ ਵਾਹਿਆ ਉਦੋਂ ਵੀ ਨਿਧੜਕ ਹੋ ਕੇ ਤਲਵਾਰ ਚਲਾਈ ਹੈ, ਔਰ ਜਦੋਂ ਦਾਨ ਦੇਣ ਦਾ ਵੇਲਾ ਆਇਆ ਤਾਂ ਉਦੋਂ ਸੋਨਾ ਚਾਂਦੀ ਹੀਰੇ ਜਵਾਹਰ ਦੇ ਬਜਾਏ ਮੈਂ ਆਪਣੇ ਜਿਗਰ ਦੇ ਟੁਕੜੇ ਨੂੰ ਦਾਨ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਕਿ ਉਸ ਸਮੇਂ ਮੈਂ ਆਪਣੇ ਜਿਗਰੇ ਦੇ ਟੁਕੜੇ ਸਾਹਿਬਜ਼ਾਦਿਆਂ ਨੂੰ ਦਾਨ ਕਰ ਦਿੱਤਾ, ਇਸ ਦੇਸ਼ ਵਾਸਤੇ, ਇਸ ਕੌਮ ਦੇ ਵਾਸਤੇ, ਧਰਮ ਦੇ ਵਾਸਤੇ ਆਪਣੇ ਪਿਤਾ ਦਾਨ ਕਰ ਦਿੱਤਾ, ਮਾਂ ਦਾਨ ਕਰ ਦਿੱਤਾ ਔਰ ਬੇਟੇ ਦਾਨ ਕਰ ਦਿੱਤੇ। ਹੈ ਕੋਈ ਐਸਾ ਦਾਨੀ, ਹੈ ਕੋਈ ਐਸਾ ਸਰਬੰਸ ਦਾਨੀ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਇਹ ਮੇਰੇ ਮਾਲਕ ਜੀ, ਜਦੋਂ ਜੰਗ ਦੇ ਮੈਦਾਨ ਦੇ ਵਿੱਚ, ਅਨੰਦਪੁਰ ਸਾਹਿਬ ਦੇ ਵਿੱਚ, ਚਮਕੌਰ ਦੇ ਗਲੀ ਵਿੱਚ ਮੈਂ ਲੜਿਆ ਤਾਂ ਤੇਰੀ ਕਿਰਪਾ ਹੋਈ। ਸੱਚੇ ਪਾਤਸ਼ਾਹ ਇਸ ਧਰਤੀ ਦੇ ਵਾਸਤੇ, ਇਸ ਸਮਾਜ ਦੇ ਵਾਸਤੇ, ਹਿੰਦੁਸਤਾਨ ਦੇ ਸੱਭਿਆਚਾਰਤਾ ਦੇ ਵਾਸਤੇ ਜਦੋਂ ਕਿਸੇ ਮਹਾਂਪੁਰਸ਼ ਦੀ ਦਾਨ, ਬਲੀਦਾਨ ਦੀ ਲੋੜ ਪਈ ਤਾਂ ਉਦੋਂ ਤੁਹਾਡੀ ਕਿਰਪਾ ਦੇ ਨਾਲ ਮੈਂ ਆਪਣੇ ਪਿਤਾ ਨੂੰ ਕੁਰਬਾਨ ਕਰ ਦਿੱਤਾ। ਮਹਾਰਾਜ, ਜਦੋਂ ਧਰਮ ਦੇਸ਼ ਦੀ ਰੱਖਿਆ ਵਾਸਤੇ ਲੋੜ ਪਈ ਤਾਂ ਉਦੋਂ ਮੈਂ ਆਪਣੇ ਦਿਲ ਦੇ ਜਿਗਰ ਮਾਸੂਮ ਸਾਹਿਬਜ਼ਾਦਿਆਂ ਦੀ ਕੁਰਬਾਨ ਕਰ ਦਿੱਤੀ, ਬਲੀਦਾਨ ਦੇ ਦਿੱਤਾ, ਅਨੰਦਪੁਰ ਸਾਹਿਬ ਸਾਰਾ ਦਾਨ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ ਇਹ ਮੇਰੀ ਨਹੀਂ, ਉਸ ਪਰਮੇਸ਼ਰ ਦੀ ਕਿਰਪਾ ਹੈ, ਉਹ ਅਕਾਲ ਪੁਰਖ ਦੀ ਕਿਰਪਾ ਹੋਈ ਹੈ। ਔਰ ਜਦੋਂ ਮੈਨੂੰ ਕੁਛ ਲਿਖਣ ਵਾਲੇ, ਜਦੋਂ ਰਾਈਟਰ ਜਾਂ ਸ਼ਾਇਰ ਬਣਾ ਦਿੱਤਾ ਗਿਆ, ਮੈਂ ਕਵੀ ਬਣ ਕੇ ਲਿਖਿਆ, ਤਾਂ ਉਸ ਸਮੇਂ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰੀ ਦੀ ਸਾਰੀ ਸ਼ਕਤੀ, ਪਰਮਾਤਮਾ ਦੀ ਕਥਾ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਅੰਕਿਤ ਕਰ ਦਿੱਤਾ ਹੈ।
ਸਰਬ ਕਾਲ ਰੱਖਿਆ ਸਭ ਕਾਲਾ,
ਉਹ ਕਾਲ ਪੁਰਖ ਨੇ ਹਰ ਥਾਂ ਤੇ ਮੇਰੀ ਰੱਖਿਆ ਕੀਤੀ ਹੈ।
ਲੋਹ ਰੱਛ ਸਰਬਦਾ ਵਿਸਾਲਾ,
ਉਹ ਲੋਹ ਪ੍ਰਕਾਸ਼ ਰੂਪ ਪਰਮਾਤਮਾ ਦੀ ਬੜੀ ਮੇਰੇ ਤੇ ਕਿਰਪਾ ਹੋਈ ਰਹੀ ਹੈ।
ਭਇਓ ਤਵ ਕਿਰਪਾ ਲਖਾਈ,
ਜਦੋਂ ਪਰਮਾਤਮਾ ਦੀ ਕਿਰਪਾ ਐਸੀ ਹੋਈ, ਢੀਠ ਪਇਓ ਤੇ ਮੈਂ ਬੜਾ ਢੀਠ ਹੋ ਗਿਆ।
ਐਂਡੋ ਫਿਰੋ ਸਭਨ ਭਇਓ ਰਾਈ,
ਮੈਂ ਪਰਮਾਤਮਾ ਦੀ ਕਿਰਪਾ ਮਿਹਰ ਦਾ ਸਦਕਾ ਸਾਰਿਆਂ ਤੋਂ ਸਿਰ ਉੱਚਾ ਕਰਕੇ ਮੈਂ ਫਿਰਦਾ ਰਿਹਾ। ਔਰ ਪਿਆਰੇ, ਉਹ ਜਿਸ ਦਾ ਸਾਹਿਬ ਡਾਡਾ ਹੋਏ, ਤਿਸਨੋ ਮਾਰਨਾ ਸਾਕੇ ਕੋਏ। ਸਾਡਾ ਸਾਹਿਬ ਕੌਣ ਹੈ? ਸਾਡਾ ਮਾਲਕ ਕੌਣ ਹੈ? ਅਸੀਂ ਕਿਹਨੂੰ ਮਾਲਕ ਮੰਨਦੇ ਹਾਂ? ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਲਕ ਮੰਨਿਆ? ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਕਹਾਣ ਯੋਗ ਹੈ? ਉਹ ਪਿਆਰੇ, ਉਹ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਆ? ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਜਿਹਦੀ ਰਹਿਣੀ ਹੈ, ਜਿਹੜੇ ਕਕਾਰਾਂ ਦੀ ਰਹਿਤ ਵਿੱਚ ਹੈ। ਸਿੱਖ ਕਹਾਉਣ ਦੇ ਨਾਲ ਸਿੱਖ ਨਹੀਂ, ਸਿੰਘ ਨਾਮ ਧਰਾਉਣ ਦੇ ਨਾਲ ਸਿੰਘ ਨਹੀਂ। ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਦਇਆ ਰਾਮ ਨੂੰ ਅੰਮ੍ਰਿਤ ਛਕਾ ਕੇ ਦਇਆ ਸਿੰਘ ਨਾਮ ਧਰਾਇਆ, ਭਾਈ ਧਰਮ ਚੰਦ ਨੂੰ ਅੰਮ੍ਰਿਤ ਛਕਾ ਕੇ ਧਰਮ ਸਿੰਘ ਨਾਮ ਰਖਾਇਆ, ਬਲਕਿ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗੋਬਿੰਦ ਰਾਏ ਤੋਂ ਸਿੰਘ ਹੋਏ ਅੰਮ੍ਰਿਤ ਛਕ ਕੇ। ਅਤੇ ਅੱਜ ਅਸੀਂ ਆਪਣੇ ਨਾਮ 'ਤੇ ਸਿੰਘ 'ਤੇ ਕਹਾਉਂਦੇ ਹਾਂ, ਪਰ ਅੰਮ੍ਰਿਤ ਕਿੱਥੇ ਗਿਆ ਪਤਾ ਨਹੀਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ ਮੈਂ ਹਰ ਖੇਤਰ 'ਤੇ ਗਰਵ ਦੇ ਨਾਲ ਔਰ ਸਵਾਭਿਮਾਨ ਦੇ ਨਾਲ ਗਰਜ ਕੇ ਮੈਂ ਪਰਮਾਤਮਾ 'ਤੇ ਮਾਣ ਕਰਦਾ ਰਿਹਾ, ਕਿਉਂਕਿ ਮੈਂ ਉਹਦਾ ਹਾਂ, ਮੈਂ ਉਸ ਮਾਲਕ ਦਾ ਹਾਂ। ਉਸ ਮਾਲਕ ਨੇ ਮੈਨੂੰ ਆਪਣਾ ਪੁੱਤਰ ਬਣਾ ਕੇ ਭੇਜਿਆ। ਪਿੱਛੇ ਕਥਾ ਸੁਣ ਚੁੱਕੇ ਹੋ, ਮੈਂ ਆਪਣਾ ਸਤ ਤੋਹੇ ਨਿਵਾਜਾ। ਅਤੇ ਜਦੋਂ ਬੇਟਾ ਬਾਪ ਦੇ ਹੁਕਮ ਦੀ ਤਾਮਿਲ ਕਰੇ ਤਾਂ ਬਾਪ ਵੀ ਆਪਣੇ ਬੇਟੇ 'ਤੇ ਨਾਜ ਕਰਦਾ ਹੈ ਅਤੇ ਬੇਟਾ ਵੀ ਬਾਪ 'ਤੇ ਨਾਜ ਕਰਦਾ ਹੈ। ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਕਹਿੰਦੇ ਆ ਕਿ ਢੀਠ ਪਇਓ ਤਬ ਕਿਰਪਾ ਲਿਖਾਈ, ਜਦੋਂ ਤੇਰੀ ਕਿਰਪਾ ਹੋਈ ਮੇਰੇ ਮਾਲਕ ਜੀ, ਐਂਡੋ ਫਿਰੋ ਸਵਨ ਭਇਓ ਰਾਈ। ਮੈਂ ਫਿਰ ਸਾਰਿਆਂ 'ਤੇ ਆਪਣੇ ਆਪ ਨੂੰ ਗਰਵ ਕਰਕੇ ਫਿਰਦਾ ਹਾਂ, ਕਿ ਮੈਂ ਉਸ ਮਾਲਕ ਦਾ ਹਾਂ।
ਜਿਹੇ ਜਿਹੇ ਵਿਧ ਜਨਮਨ ਸੁਧ ਆਈ,
ਔਰ ਜਿਸ ਤਰ੍ਹਾਂ ਜਿਨ੍ਹਾਂ ਜਿਨ੍ਹਾਂ ਅਵਤਾਰਾਂ ਦੀ ਮੈਨੂੰ ਸੁਧ ਹੋਈ ਪਰਮਾਤਮਾ ਨੇ ਖਬਰ ਦਿੱਤੀ ਆ,
ਤਿਮ ਤਿਮ ਕਹੇ ਗ੍ਰੰਥ ਬਣਾਈ।
ਮੈਂ ਸਾਰੀ ਕਥਾ ਗ੍ਰੰਥ ਦੇ ਵਿੱਚ ਕਹਿ ਦਿੱਤੀ ਹੈ। ਇਹ ਕਵੀਓ, ਵਿਦਵਾਨੋ, ਸਿਆਣਿਓ, ਸੁਣ ਕੇ ਪੜ੍ਹ ਕੇ ਦੇਖ ਲਓ।
ਪ੍ਰਥਮੇ ਸਤ ਯੁਗ ਜਿਹੇ ਵਿਧ ਲਹਾ,
ਸਭ ਤੋਂ ਪਹਿਲਾਂ ਜਿਵੇਂ ਸਤ ਯੁਗ ਦੇ ਵਿੱਚ ਪਰਮਾਤਮਾ ਨੇ ਅਵਤਾਰ ਧਾਰਿਆ।
ਪ੍ਰਥਮੇ ਦੇਵ ਚਰਿੱਤਰ ਕੋ ਕਹਾ,
ਤੇ ਸਭ ਤੋਂ ਪਹਿਲਾਂ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ, ਵਾਹਿਗੁਰੂ ਦੇ ਜੀਵਨ ਦੇ ਚਰਿੱਤਰ ਨੂੰ ਕਥਨ ਕੀਤਾ।
ਪਹਿਲੇ ਚੰਡੇ ਚਰਿੱਤਰ ਬਣਾਇਓ,
ਔਰ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੀ ਅਨੰਤ ਕਲਾ ਸ਼ਕਤੀ, ਜਿਸ ਨੂੰ ਦੁਰਗਾ ਚੰਡੀ ਕਹਿੰਦੇ ਹਨ, ਉਸ ਚੰਡੀ ਚਰਿੱਤਰ ਦੀ ਕਥਾ, ਪਰਮਾਤਮਾ ਦੇ ਸ਼ਕਤੀ ਦੀ ਕਥਾ ਸਭ ਤੋਂ ਪਹਿਲਾਂ ਚਰਿੱਤਰਾਂ ਦੇ ਸ਼ੁਰੂਆਤ 'ਚ ਕੀਤੀ ਹੈ।
ਨਖ ਸਿੱਖ ਤੇ ਕ੍ਰਮ ਪਾਖ ਸੁਣਾਇਓ,
ਮੈਂ ਨੌ ਤੋਂ ਚੋਟੀ ਸ਼ੁਰੂ ਤੋਂ ਆਦਿ ਆਖਿਰ ਤੱਕ ਸਾਰੀ ਦੀ ਕਥਾ ਵਿਸਥਾਰ ਨਾਲ ਦੱਸੀ ਹੈ ਚੰਡੀ ਚਰਿੱਤਰ ਦੇ ਵਿੱਚ।
ਛੁਰ ਕਥਾ ਤਬ ਪ੍ਰਥਮ ਸੁਣਾਈ,
ਔਰ ਸਾਰੀਆਂ ਕਥਾ ਛੱਡ ਕਰਕੇ ਸਭ ਤੋਂ ਪਹਿਲਾਂ ਚੰਡੀ ਚਰਿੱਤਰ ਦੇ ਵਿੱਚ ਕਥਾ ਪ੍ਰਕਾਸ਼ਿਤ ਕੀਤੀ ਹੈ। ਜਿਸ ਤਰ੍ਹਾਂ ਕਿ ਸਾਧ ਸੰਗਤ ਜੀ, ਚੰਡੀ ਦੀ ਵਾਰ ਹੈ, ਚੰਡੀ ਚਰਿੱਤਰ ਹੈ, ਚੰਡੀ ਉਕਤ ਵਿਲਾਸ ਹੈ, ਇਹ ਪਰਮਾਤਮਾ ਦੀਆਂ ਸ਼ਕਤੀਆਂ ਨੇ, ਇਹਨੂੰ ਅਸੀਂ ਜਾਣ ਨਹੀਂ ਸਕਦੇ। ਸਾਡੀ ਦਿਵਯ ਅਵਸਥਾ ਪ੍ਰਕਾਸ਼ਿਤ ਨਹੀਂ ਹੈ, ਸਾਡੀ ਦਿਵਯ ਜੋਤ ਪ੍ਰਕਾਸ਼ਿਤ ਨਹੀਂ ਹੈ। ਜਦ ਤੱਕ ਸ਼ਕਤੀ ਨਹੀਂ ਹੈ, ਸ਼ਕਤੀ ਤੋਂ ਹੀਣ ਇਨਸਾਨ ਨਹੀਂ ਹੈ, ਸ਼ਕਤੀ ਤੋਂ ਹੀਣ ਇਨਸਾਨ ਦੀ ਕੋਈ ਹਾਈ ਪਾਵਰ ਨਹੀਂ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਚੰਡੀ ਦਾ ਰੂਪ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਣਨ ਕੀਤਾ। ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ 'ਤੇ ਨਫ਼ਰਤ ਹੈ, ਲਓ ਜੀ ਚੰਡੀ, ਲਓ ਜੀ ਦੁਰਗਾ, ਲਓ ਜੀ ਚੰਡਿਕਾ, ਲਓ ਜੀ ਜਵਾਲਾ, ਇਹ ਕੀ ਹੋਇਆ ਜੀ, ਲਓ ਜੀ ਮਹੇਸ਼ਵਰੀ, ਇਹ ਕੀ ਹੋਇਆ ਜੀ, ਇਹ ਕੋਈ ਨਾਮ ਹੈ? ਉਹ ਭਲੇ ਮਾਨਸੋ, ਉਹ ਪਰਮਾਤਮਾ ਦੇ ਅਨੰਤ ਸ਼ਕਤੀ ਦੇ ਇੱਕ ਪ੍ਰਤੀਕ ਹੈ, ਇੱਕ ਪਹਿਚਾਣ ਹੈ। ਤੁਸੀਂ ਜਿਹੜੇ ਦਸਮ ਗੁਰੂ ਗ੍ਰੰਥ ਸਾਹਿਬ ਨੂੰ ਚੰਗੀ ਤਰ੍ਹਾਂ ਸਟੱਡੀ ਕਰੋ, ਖੋਲ੍ਹ ਕੇ ਦੇਖੋ, ਤੁਹਾਡੇ ਅੰਦਰ ਵੀ ਇੱਕ ਸ਼ਕਤੀ ਚੇਤਨ ਸੱਤਾ ਹੈ, ਤੁਹਾਨੂੰ ਵੀ ਪਤਾ ਲੱਗ ਜੂਗਾ ਉਹ ਸ਼ਕਤੀ ਦਾ। ਜੇ ਤੁਹਾਡੇ ਅੰਦਰ ਸ਼ਕਤੀ ਨਾ ਹੋਵੇ, ਤੁਸੀਂ ਸ਼ਕਤੀਹੀਨ ਕੁਝ ਕਰ ਨਹੀਂ ਸਕਦੇ, ਨਾ ਬੋਲ ਸਕਦੇ ਹੋ, ਨਾ ਦੇਖ ਸਕਦੇ ਹੋ, ਨਾ ਸੁਣ ਸਕਦੇ ਹੋ, ਨਾ ਖਾ ਸਕਦੇ ਹੋ, ਨਾ ਖਾਦੇ ਹੋ ਭੋਜਨ ਨੂੰ ਪਚਾ ਸਕਦੇ ਹੋ, ਉਹ ਵੀ ਇੱਕ ਸ਼ਕਤੀ ਹੈ। ਸ਼ਕਤੀ ਸ਼ਬਦ ਤੋਂ ਨਫ਼ਰਤ ਨਹੀਂ ਕਰਨਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਹੈ, ਉਸ ਪਰਮਾਤਮਾ ਦੀ ਜਿਹੜੀ ਕ੍ਰਾਂਤੀ ਹੈ, ਜਿਹੜੀ ਤੇਜ ਹੈ, ਉਸ ਚੰਡੀ ਦਾ ਮੈਂ ਵਰਣਨ ਕੀਤਾ, ਜਿਸ ਨੂੰ ਲੋਕਾਂ ਨੇ ਆਪਣੇ ਆਪਣੇ ਦ੍ਰਿਸ਼ਟੀ ਦੇ ਨਾਲ ਦੇਖਿਆ, ਲੋਕਾਂ ਨੇ ਆਪਣੇ ਆਪਣੇ ਭਾਵਨਾ ਨੂੰ ਤੋਲਿਆ, ਪਰ ਮੈਂ ਆਪਣੀ ਭਾਵਨਾ ਦੇ ਨਾਲ ਤੁਹਾਨੂੰ ਇਸ ਗ੍ਰੰਥ ਵਿੱਚ ਦਿਖਾਇਆ ਹੈ, ਤੁਸੀਂ ਪੜ੍ਹ ਕੇ ਦੇਖੋ। ਗੁਰੂ ਗੋਬਿੰਦ ਸਿੰਘ ਇਹ ਕਹਿ ਰਹੇ ਹੈ, ਪਹਿਲੇ ਚੰਡੀ ਚਰਿੱਤਰ ਬਣਾਈ, ਅਸੀਂ ਸਭ ਤੋਂ ਪਹਿਲਾਂ ਚੰਡੀ ਚਰਿੱਤਰ ਦੀ ਕਥਾ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੈ, ਔਰ ਇਸ ਕਰਕੇ ਚੰਡੀ ਦੀ ਬਾਰ, ਚੰਡੀ ਚਰਿੱਤਰ, ਚੰਡੀ ਉਕਤ ਬਿਲਾਸ, ਅਵਤਾਰਾਂ ਦੀ ਕਥਾ ਦੇ ਨਾਲ ਨਾਲ ਜਿੱਥੇ ਰਾਮਾ ਅਵਤਾਰ ਦੀ ਕਥਾ, ਰਾਮ ਚੰਦਰ ਜੀ ਮਹਾਰਾਜ ਕਿਸ ਤਰ੍ਹਾਂ ਅਯੁੱਧਿਆ ਦੇ ਵਿੱਚ ਉਹਨਾਂ ਨੇ ਪਿਤਾ ਦੀ ਆਗਿਆ ਦੀ ਪਾਲਣਾ ਕੀਤੀ ਔਰ 14 ਸਾਲ ਬਨਵਾਸ ਗਏ, ਰਾਵਣ ਨੂੰ ਮਾਰਿਆ, ਮੁੜ ਕੇ ਲਛਮਣ ਦੇ ਨਾਲ ਆ ਕਰਕੇ ਅਯੁੱਧਿਆ ਦਾ ਰਾਜ, 10,000 ਵਰ੍ਹੇ ਦਾ ਰਾਜ ਕੀਤਾ, ਧਰਮ ਦਾ ਰਾਜ ਕੀਤਾ। ਇਹ ਰਾਮਚੰਦਰ ਜੀ ਦੀ ਕਥਾ ਰਾਮਾ ਅਵਤਾਰ ਦੇ ਵਿੱਚ ਅੰਕਿਤ ਹੈ, ਔਰ ਉਸ ਤੋਂ ਬਾਅਦ ਦੁਆਪਰ ਯੁੱਗ ਦੀ ਕਥਾ ਕ੍ਰਿਸ਼ਨ ਮਹਾਰਾਜ, ਦੇਖੋ ਕ੍ਰਿਸ਼ਨ ਮਹਾਰਾਜ ਵਿਸ਼ਨੂੰ ਦਾ ਅਵਤਾਰ, ਕ੍ਰਿਸ਼ਨ ਮਹਾਰਾਜ ਉਹਨਾਂ ਨੇ ਗੋਕਲ ਦੇ ਵਿੱਚ ਕੈਸੇ ਕੈਸੇ ਲੀਲਾਵਾਂ ਕੀਤੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਕਿ ਉਹ ਕ੍ਰਿਸ਼ਨ ਮੁਰਾਰੀ, ਜੋ ਬੰਸੀ ਵਜਾਉਣ ਵਾਲੇ ਹਨ, ਜੋ ਗਊਆਂ ਨੂੰ ਚਾਰਨ ਵਾਲੇ ਹਨ, ਜੋ ਗੋਪੀਆਂ ਦੇ ਚਾਹਤੇ ਹਨ, ਐਸੇ ਗੁਰੂ ਗੋਬਿੰਦ ਸਿੰਘ ਜੀ ਨੇ, ਜੈਸੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਘੜੀਆਂ ਸਭੇ ਗੋਪੀਆਂ ਪਹਿਰੇ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਤਨ ਬਰਤਨ ਸਰਬ ਜੰਜਾਲ, ਨਾਨਕ ਮੂਸੇ ਗਿਆਨ ਬੂਣੀ ਖਾਏ ਗਿਆ ਜਮਕਾਲ। ਇਹ ਜਿਹੜੇ ਤੁਸੀਂ ਰਾਸ ਮੰਡਲ ਦੀ ਕਥਾ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚੀ ਬਾਣੀ ਕ੍ਰਿਸ਼ਨ ਅਵਤਾਰੇ ਦੇ ਵਿੱਚ ਰਾਸ ਮੰਡਲ ਦੀ ਕਥਾ ਪੜ੍ਹ ਕੇ ਦੇਖ ਲਓ ਤੇ ਪਤਾ ਲੱਗ ਜਾਏਗਾ, ਪਤਾ ਲੱਗ ਜਾਏਗਾ, ਸਾਰੀ ਕਥਾ ਦਾ ਭਾਦ ਭੇਦ ਖੁੱਲ ਜਾਏਗਾ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿ ਮੈਂ ਤ੍ਰੇਤਾ ਯੁੱਗ ਦੇ ਰਾਮ ਅਵਤਾਰ ਦੀ ਕਥਾ ਵੀ ਲਿਖੀ, ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਮਹਾਰਾਜ ਦੀ ਵੀ ਕਥਾ ਕ੍ਰਿਸ਼ਨਾ ਅਵਤਾਰੇ ਦੀ ਕਥਾ ਲਿਖੀ ਹੈ, ਚੰਡੀ ਚਲਿੱਤਰ ਦੀ ਕਥਾ ਲਿਖੀ ਹੈ, ਨਰਸਿੰਘਾ ਅਵਤਾਰੇ ਦੀ ਕਥਾ ਲਿਖੀ ਹੈ, ਸਾਰੀ ਕਥਾ ਜਿਹੜੀ ਹੈ ਮੈਂ ਦਸਮ ਗੁਰੂ ਗ੍ਰੰਥ ਸਾਹਿਬ ਅੰਕਿਤ ਕੀਤੀ ਹੈ।
ਨਾਖ ਸਿੱਖ ਤੇ ਕ੍ਰਮ ਪਾਖ ਸੁਣਾਇਓ।
ਮੈਂ ਸ਼ੁਰੂ ਤੋਂ ਲੈ ਕਰਕੇ ਮਧਿਆਨ ਸਮੇਂ ਤੇ ਅੰਤ ਸਮੇਂ ਤਾਂ ਸਾਰਾ ਦਾ ਸਾਰਾ ਪ੍ਰਸੰਗ ਸੁਣਾਇਆ ਹੈ।
ਛੁਰ ਕਥਾ ਤਬ ਪ੍ਰਥਮ ਸੁਣਾਈ।
ਇਹ ਸਾਰੀ ਕਥਾ ਮੈਂ ਛੱਡ ਕਰਕੇ ਉਸ ਪਰਮਾਤਮਾ ਦੇ ਅਨੰਤ ਕਲਾਂ ਦੇ ਮਾਲਕ ਦੀ ਕਥਾ ਸੁਣਾਈ ਹੈ।
ਅਬ ਚਾਹਤ ਫਿਰ ਕਰਾਓ ਬਡਾਈ।
ਮੈਂ ਉਹ ਕਥਾ ਛੱਡੀ ਹੋਈ ਸੀ, ਹੁਣ ਫਿਰ ਮੈਂ ਚਾਹੁੰਦਾ ਹਾਂ ਕਿ ਉਹ ਕਥਾ ਨੂੰ ਵਰਣਨ ਕਰਾਂ। ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਮੈਂ ਉਸ ਕਥਾ ਦਾ ਫਿਰ ਪੁਨਰ ਇੱਕ ਵਾਰ ਤੁਹਾਡੇ ਸਾਹਮਣੇ ਸਿਜਰਾ ਨਜ਼ਾਰਾ ਚਰਿੱਤਰ ਦਿਖਾਉਣਾ ਕਰਾਂ ਕਿ ਉਸ ਕਥਾ ਨੂੰ ਮੈਂ ਕਿਵੇਂ ਉਲੇਖਿਆ, ਕਿਵੇਂ ਵਰਣਨ ਕੀਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਿੱਤਰ ਨਾਟਕ ਦੇ ਵਿੱਚ ਆਪ ਜੀ ਨੇ ਇੱਥੇ ਕਥਾ ਇਹ ਗੱਲ ਕਹਿੰਦੇ ਨੇ, ਛੋਰ ਕਥਾ ਤਾਂ ਪ੍ਰਥਮ ਸੁਣਾਈ, ਅਬ ਚਾਹਤ ਫਿਰ ਕਰੋ ਵਡਾਈ। ਫਿਰ ਮੈਂ ਚਾਹੁੰਦਾ ਹਾਂ ਕਿ ਉਸ ਕਥਾ ਨੂੰ ਆਪਣੇ ਵੰਸ਼ ਦੀ ਕਥਾ ਪਹਿਲੇ ਲਿਖੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਹੁਣ ਆਪਾਂ ਕਹਿੰਦੇ ਹਾਂ ਨਾ ਕਿ ਭਾਈ ਤੁਸੀਂ ਕਿਹੜੇ ਅੰਸ਼ ਵੰਸ਼ ਤੋਂ ਹੋ। ਜੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ, ਜੇ ਆਪਾਂ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਦੇ ਹਾਂ, ਮੰਨਦੇ ਹਾਂ, ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪੂਰਵਲੇ ਵੰਸ਼ਾਂ ਦੀ ਕਥਾ ਲਿਖੀ ਵੰਸ਼ਾਵਲੀ, ਲਓ ਅਤੇ ਕੁਛ ਤੋਂ ਇਹ ਵੰਸ਼ ਚੱਲੀ ਹੈ। ਸਾਰੀ ਕਥਾ ਪੜ੍ਹ ਕੇ ਦੇਖ ਲਓ, ਮੈਂ ਤੁਹਾਨੂੰ ਸਾਰੀ ਕਥਾ ਡਿਟੇਲ ਦੇ ਵਿੱਚ ਦੱਸ ਤਾਂ ਸਕਦਾ ਨਹੀਂ, ਤੁਸੀਂ ਆਪ ਇੱਛਕ ਬਣੋ ਔਰ ਇਹ ਡਿਟੇਲ ਦੀ ਕਥਾ ਲਓ ਕੁਛ ਤੋਂ ਗੁਰੂ ਗੋਬਿੰਦ ਸਿੰਘ ਦੀ ਅੰਸ਼ ਕਿਵੇਂ ਚੱਲੀ ਹੈ। ਬੜੇ ਬੜੇ ਢਾਡੀ ਲੋਕ, ਬੜੇ ਬੜੇ ਪ੍ਰਚਾਰਕ ਲੋਕ ਇਸ ਕਥਾ ਨੂੰ ਵਿਸਥਾਰ ਪੂਰਵਕ ਸੁਣਾਉਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਮੈਂ ਆਪਣੇ ਵੰਸ਼ ਦੀ ਕਥਾ ਸੁਣਾਈ, ਬੇਦੀ ਵੰਸ਼ ਦੀ ਕਥਾ ਸੁਣਾਈ, ਤ੍ਰੇਣ ਵੰਸ਼ ਦੀ ਕਥਾ ਸੁਣਾਈ, ਗੁਰੂ ਵੰਸ਼ਾਵਲੀ ਦੀ ਕਥਾ ਸੁਣਾਈ। ਔਰ ਇੱਥੇ ਗੱਲ ਮੈਂ ਦੱਸਾਂ ਕਿ ਬਹੁਤ ਸਾਰੇ ਲੋਕ ਗੁਰੂ ਨੂੰ ਮੰਨਦੇ ਨੇ ਪਰ ਗੁਰੂਆਂ ਦੇ ਵਿੱਚ ਵੰਡੀ ਪਾਈ ਹੋਈ ਹੈ। ਕੋਈ ਤਾਂ ਕਹਿੰਦੇ ਅਸੀਂ ਜੀ ਬਾਬਾ ਨਾਨਕ ਨੂੰ ਮੰਨਦੇ ਹਾਂ, ਕੋਈ ਤਾਂ ਕਹਿੰਦੇ ਨਹੀਂ ਜੀ ਅਸੀਂ ਗੁਰੂ ਅੰਗਦ ਦੇਵ ਜੀ ਨੂੰ ਮੰਨਦੇ ਹਾਂ, ਕੋਈ ਤਾਂ ਕਹਿੰਦੇ ਨਹੀਂ ਜੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੰਨਦੇ ਹਾਂ। ਗੁਰੂ ਰਾਮਦਾਸ ਸਾਹਿਬ ਜੀ ਅੰਮ੍ਰਿਤਸਰ ਦੇ ਨਿਵਾਸੀ ਕਹਿੰਦੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਬਸ ਗੁਰੂ ਰਾਮਦਾਸ ਦੀ ਗੱਲ ਕਰੋ ਜੀ, ਸਤਿਗੁਰੂ ਦੇ ਪਿਆਰਿਓ, ਸ਼੍ਰੀ ਨਾਨਕ ਅੰਗਦ ਕਰਮਾਨਾ, ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹੀਂ ਪਾਇਓ। ਇੱਕ ਜੋਤ, ਇੱਕ ਹੀ ਜੋਤ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਔਰ ਗੁਰੂ ਗੋਬਿੰਦ ਸਿੰਘ ਜੀ ਤੋਂ ਪਾ ਮਗਰੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਵਿੱਚ ਜੋਤ ਬਿਰਾਜ ਰਹੀ ਹੈ, ਜਗਮਗ ਜੋਤ ਬਿਰਾਜ ਰਹੀ, ਸ਼੍ਰੀ ਅਵਚਲ ਨਗਰ ਅਪਾਰ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਉਸ ਗ੍ਰੰਥ ਨੂੰ ਗੱਦੀ ਦੇ ਕਰਕੇ ਇਹ ਮਤਭੇਦ ਨੂੰ ਦੂਰ ਕੀਤਾ ਔਰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ ਇੱਕ ਥਾਂ 'ਤੇ ਇਕੱਤਰ ਕਰਕੇ ਬਾਬਾ ਦੀਪ ਸਿੰਘ ਜੀ, ਸ਼ਹੀਦ ਭਾਈ ਮਨੀ ਸਿੰਘ ਜੀ ਨੇ ਇਹਦਾ ਰੂਪ ਦਸਮ ਗੁਰੂ ਗ੍ਰੰਥ ਸਾਹਿਬ ਦਾ ਬੀੜ ਤਿਆਰ ਕੀਤਾ। ਪੰਥ ਵਿੱਚ ਬੜਾ ਝਗੜਾ ਸੀ, ਮੱਸਾ ਰਗੜ ਦਾ ਸਿਰ ਜਦੋਂ ਵੰਡ ਲਿਆ, ਮੱਸਾ ਰੰਗੜ ਨੂੰ ਵੱਢ ਲਿਆ ਅਤੇ ਸਾਧ ਸੰਗਤ ਜੀ ਇਹ ਫੈਸਲਾ ਹੋ ਗਿਆ ਕਿ ਇਹਨੂੰ ਜਿਲਦ ਵਿੱਚ ਲਿਆਉਣਾ ਚਾਹੀਦਾ ਅਤੇ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਸਮੇਂ ਤੋਂ ਜਿਲਦ ਵਿੱਚ ਲਿਆਂਦਾ ਗਿਆ। ਔਰ ਇਸੇ ਤਰ੍ਹਾਂ ਦਸਮ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪ੍ਰਕਾਸ਼ਿਤ ਕੀਤਾ ਗਿਆ। ਬਹੁਤ ਸਾਰੇ ਮਨਮਤੀਏ ਲੋਕਾਂ ਨੇ ਆਖਿਆ, ਲਓ ਜੀ ਇਸ ਬਾਣੀ ਨੂੰ ਕਿਉਂ ਪ੍ਰਕਾਸ਼ ਕਰਦੇ ਹੋ, ਲਓ ਜੀ ਇੱਕ ਗੱਦੀ 'ਤੇ ਦੋ ਰਾਜੇ ਕਿਵੇਂ ਬਹਿ ਸਕਦੇ ਨੇ, ਇਸ ਤਰ੍ਹਾਂ ਦਾ ਸਵਾਲ। ਉਹ ਭਲਿਓ ਮਾਨਸੋ, ਇਹ ਕੋਈ ਦੇਹਧਾਰੀ ਰਾਜਾ ਵਾ, ਹੈ ਗੱਲਾਂ ਕਰਦੇ ਹੋ, ਇਹ ਕੋਈ ਦੇਹਧਾਰੀ ਰਾਜਾ। ਉਹ ਗੱਲ ਤਾਂ ਉੱਥੇ ਆਉਂਦੀ ਹੈ ਜਿੱਥੇ ਕਾਇਆ ਦੀ ਗੱਲ ਆਉਂਦੀ ਹੈ, ਜਿੱਥੇ ਸਰੀਰ ਦੀ ਗੱਲ ਆਉਂਦੀ। ਇੱਥੇ ਤਾਂ ਬਾਣੀ ਨਿਰਗੁਣ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਤਾਂ ਬਾਣੀ ਗੁਰੂ ਹੈ। ਅਤੇ ਸਤਿਗੁਰੂ ਦੇ ਪਿਆਰਿਓ, ਪਰ ਸਾਡੀ ਮੱਤ ਕੰਮ ਨਹੀਂ ਕਰਦੀ, ਜਿਸ ਕਰਕੇ ਅਸੀਂ ਗੁਰੂ ਦੇ ਬਾਣੀ ਨੂੰ, ਗੁਰੂ ਦੇ ਵਿਚਾਰਾਂ ਨੂੰ ਸਮਝ ਸਕੀਏ। ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਛੋਰ ਕਥਾ ਤਬ ਪ੍ਰਥਮ ਸੁਣਾਈ। ਮੈਂ ਆਪਣੇ ਕਥਾ ਜਿਹੜੀ ਬੰਸਾਵਾਲੀ ਕਥਾ ਸੁਣਾਈ ਹੈ, ਉਹ ਜਿਹੜੀ ਕਥਾ ਲਿਖਣੀ ਸੀ ਉਹ ਛੱਡੀ ਹੋਈ ਸੀ, ਹੁਣ ਫਿਰ ਉਹ ਅਗਲੀ ਕਥਾ ਲਿਖਣੀ ਚਾਹੁੰਦੇ ਹਾਂ।
ਅਬ ਚਾਹਤ ਫਿਰ ਕਰਾਉ ਵਡਾਈ।
ਫਿਰ ਮੈਂ ਹੁਣ ਉਹ ਕਥਾ ਸ਼ੁਰੂ ਤੋਂ ਆਪ ਜੀ ਨੂੰ ਸੁਣ ਕਰਕੇ, ਆਪ ਜੀ ਨੂੰ ਸੁਣਾ ਕਰਕੇ ਕਹਿਣੀ ਚਾਹੁੰਦਾ ਹਾਂ।
ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ।
ਇੱਥੇ ਬਚਿੱਤਰ ਨਾਟਕ ਗ੍ਰੰਥ ਦਾ
ਸਰਬ ਕਾਲ ਕੀ ਬੇਨਤੀ ਵਰਣਨ।
ਸਰਬ ਕਾਲ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਦਾ ਵਰਣਨ ਕੀਤਾ।
ਨਾਮ ਚੌਦਸਮ ਅਧਿਆਏ ਸਮਾਪਤ।
ਇੱਥੇ ਚੌਦਵਾਂ ਅਧਿਆਇ 10 ਤੇ 4 ਚਤੁਰਦਸ਼ ਅਧਿਆਏ ਬਚਿੱਤਰ ਨਾਟਕ ਦਾ ਸੰਪੂਰਨ ਹੋਇਆ।
ਮਸਤ ਸੁਭ ਮਸਤ ਅਫਜੂ।
ਇਹ ਬੜੇ ਪਿਆਰ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਕਥਾ ਨੂੰ ਉਲੇਖਣਾ ਕੀਤਾ, ਔਰ ਇਸ ਕਥਾ ਤੋਂ ਉਲੇਖਣ ਤੋਂ ਬਾਅਦ ਮਹਾਰਾਜ ਜੀ ਇਹ ਗੱਲ ਕਹਿੰਦੇ ਆ ਕਿ ਭਾਈ ਗੁਰਸਿੱਖੋ, ਇਹ ਨਾ ਸਮਝਣਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਇੱਥੇ ਸਮਾਪਤ ਹੋ ਗਈ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਇੱਥੇ ਸਮਾਪਤ ਹੋ ਗਈ। ਮਹਾਰਾਜ ਨੇ ਅਫਜੂ ਸ਼ਬਦ ਵਰਤਿਆ ਹੈ ਕਿ ਇਸ ਤੋਂ ਅੱਗੇ ਵੀ ਸ਼ਬਦ ਆਉਣਾ ਹੈ, ਇਸ ਤੋਂ ਅੱਗੇ ਵੀ ਬਾਣੀ ਆਉਣੀ ਹੈ, ਉਹਨੂੰ ਵੀ ਪੜ੍ਹਨਾ ਹੈ, ਉਹਨੂੰ ਵੀ ਵਿਚਾਰਨਾ ਹੈ। ਬਹੁਤ ਸਾਰਾ ਝਗੜਾ ਪਿਆ ਰਿਹਾ ਪੰਥ ਦੇ ਵਿੱਚ, ਲੋਕ ਕਹਿੰਦੇ ਬਸ ਜੀ ਬਚਿੱਤਰ ਨਾਟਕ ਰਚਨਾ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ, ਬਾਕੀ ਬਾਣੀ ਨਹੀਂ। ਨਹੀਂ, ਜੇ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਤਾਂ ਗੁਰੂ ਜੀ ਇਹ ਸ਼ਬਦ ਨਾ ਲਿਖਦੇ, ਅਫਜੂ ਅੱਗੇ ਵੀ ਬਾਣੀ ਹੈ, ਅਗਲਾ ਵੀ ਅਧਿਆਇ ਹੈ, ਇਹ ਚੱਲਦਾ ਲੜੀਵਾਰ ਹੈ। ਜਿਸ ਕਰਕੇ ਗੁਰੂ ਪਿਆਰਿਓ, ਚੰਡੀ ਚਰਿੱਤਰ, ਚੰਡੀ ਉਕਤ ਬਿਲਾਸ, ਚੰਡੀ ਦੀ ਵਾਰ, ਗਿਆਨ ਪ੍ਰਬੋਧ, 33 ਸਵਈਏ, ਸ਼ਸਤਰ ਨਾਮ ਮਾਲਾ, ਇਹ ਸਾਰੇ ਕਥਾਵਾਂ ਤ੍ਰਿਆ ਚਰਿੱਤਰੋ ਪੱਖਿਆਂ ਨੇ, ਔਰ ਜਫਰਨਾਮਾ ਅਸਪੋਟਕ ਸਾਰੀ ਗ੍ਰੰਥ, ਇਹ ਜਿਹੜੀ ਰਚਨਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਬਾਣੀ ਰਚਨਾ ਕਰਕੇ ਸਾਨੂੰ ਬੜਾ ਖਜ਼ਾਨਾ, ਅਨਮੋਲ ਰਤਨ, ਜਵਾਹਰ, ਹੀਰੇ, ਹਰ ਪੱਖ ਦਾ ਗਿਆਨ ਦਿੱਤਾ ਹੈ, ਹਰ ਖੇਤਰ ਦਾ ਸ਼ਿਕਸ਼ਾ, ਹਰ ਖੇਤਰ ਦੀ ਕਥਾ, ਹਰ ਖੇਤਰ ਦੀ ਭਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਹੋਈ ਹੈ, ਜੋ ਬਚਿੱਤਰ ਨਾਟਕ ਦਾ ਅਧਿਆਇ, ਬਚਿੱਤਰ ਨਾਟਕ ਗ੍ਰੰਥ ਬਾਣੀ ਦੀ ਕਥਾ ਇੱਥੇ ਸੰਪੂਰਨ ਹੋਈ। ਗੁਰੂ ਗੋਬਿੰਦ ਸਿੰਘ ਜੀ ਦੀ ਬੜੀ ਕਿਰਪਾ, ਦਾਸ ਨੂੰ ਇੰਨੀ ਅਕਲ ਤਾਂ ਨਹੀਂ ਹੈ ਕਿ ਵਿਸਥਾਰ ਨਾਲ ਆਪ ਜੀ ਨੂੰ ਕਥਾ ਸੁਣਾ ਸਕਾਂ, ਪਰ ਜਿੰਨੀ ਕੁ ਮਤ ਮੇਰੇ ਕਲਗੀਆਂ ਵਾਲੇ, ਮੇਰੇ ਬਾਜਾਂ ਵਾਲੇ ਨੇ ਦਿੱਤੀ ਹੈ, ਉਸ ਤੁੱਛ ਬੁੱਧੀ ਦੇ ਅਨੁਸਾਰ ਬਚਿੱਤਰ ਨਾਟਕ ਗ੍ਰੰਥ ਦੀ ਕਥਾ ਆਪ ਜੀ ਦੇ ਸਾਹਮਣੇ ਦਾਸ ਨੇ ਪੇਸ਼ ਕੀਤੀ ਹੈ। ਟੀ ਸੀਰੀਜ਼ ਦੇ ਕੰਪਨੀ ਦੇ ਮਾਲਕ ਸ਼੍ਰੀ ਗੁਲਸ਼ਨ ਕੁਮਾਰ ਜੀ ਔਰ ਦਰਸ਼ਨ ਕੁਮਾਰ ਜੀ, ਜਿਨ੍ਹਾਂ ਨੇ ਬੜਾ ਉਪਰਾਲਾ ਕਰਕੇ ਇੱਥੇ ਬਚਿੱਤਰ ਨਾਟਕ ਗ੍ਰੰਥ ਦੀ ਕਥਾ ਦਾਸ ਕੋਲੋਂ ਕਰਵਾਈ ਹੈ, ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਸ ਕੰਪਨੀ ਨੂੰ ਤਰੱਕੀ ਬਖਸ਼ੇ, ਸ਼੍ਰੀ ਗੁਲਸ਼ਨ ਕੁਮਾਰ ਜੀ, ਸ਼੍ਰੀ ਦਰਸ਼ਨ ਕੁਮਾਰ ਜੀ ਦੀ ਚੜ੍ਹਦੀ ਕਲਾ ਰਹੇ, ਤਾਂ ਕਿ ਐਸੀਆਂ ਚੀਜ਼ਾਂ, ਕਥਾਵਾਂ, ਗੁਰੂ ਦੀਆਂ ਸਿੱਖਿਆਵਾਂ ਸਮਾਜ ਅਤੇ ਸੰਗਤ ਵਿੱਚ ਪ੍ਰਾਪਤ ਹੋ ਸਕੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ, ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।